ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਇਹ ਸਤਸੰਗਤ ਦਾ ਸਮਾਂ, ਸਤਸੰਗਤ ਦੀਆਂ ਘੜੀਆਂ ਜੋ ਕਿ ਆਪ ਨਰਾਇਣ ਕਲਾ ਧਾਰ ਜਗਮੈਂ ਪਰਵਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਰਹਿਮਤ, ਮਹਾਨ ਬਖਸ਼ਿਸ਼, ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ, ਆਉਣ ਵਾਲੀ ਪੂਰਨਮਾਸ਼ੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੰਸਾਰ ਭਰ ਦੇ ਵਿੱਚ ਇਸ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਚਾਉ ਪਿਆ ਪ੍ਰਭ ਆਗਮ ਆਗਮ ਸੁਣਿਆ, ਹਰ ਮੰਗਲ ਗਾਓ ਸਖੀ
ਮੰਦਰ ਬਣਿਆ,
ਐਸਾ ਚਾਓ ਸੰਗਤਾਂ ਦੇ ਵਿੱਚ, ਪਿਆਰਿਆਂ ਦੇ ਵਿੱਚ, ਸਾਰੇ ਸੰਸਾਰ ਭਰ ਵਿੱਚ ਛਾਇਆ ਪਿਆ ਹੈ। ਕਿਸੇ ਨੂੰ ਚਾਓ ਹੁੰਦਾ ਹੈ ਆਪਣੇ ਮਾਤਾ ਪਿਤਾ ਦਾ, ਭੈਣ ਭਰਾਵਾਂ ਦੇ ਆਉਣ ਦਾ, ਕਿਸੇ ਨੂੰ ਚਾਓ ਆਪਣੇ ਰਿਸ਼ਤੇਦਾਰਾਂ ਦੇ ਆਉਣ ਦਾ, ਕਿਸੇ ਨੂੰ ਚਾਓ ਹੈ ਜ਼ਮੀਨ ਜਾਇਦਾਦ ਧਨ ਪਦਾਰਥਾਂ ਦੇ ਆਉਣ ਦਾ, ਗੁਰੂ ਨਾਨਕ ਦੇ ਪਿਆਰਿਆਂ ਨੂੰ ਚਾਓ ਹੈ ਗੁਰੂ ਨਾਨਕ ਦੇ ਆਉਣ ਦਾ। ਆਖੋ ਸਤਨਾਮ। ਸੋ ਸਾਧ ਸੰਗਤ ਜੀ, ਜਦੋਂ ਮੇਰੇ ਗੁਰੂ ਨਾਨਕ ਸਾਹਿਬ ਮਾਤ ਲੋਕ ਵਿੱਚ ਉਤਰੇ, ਉਸ ਵੇਲੇ ਦਾ ਹਾਲ ਜਿਹੜਾ ਗੁਰਬਾਣੀ ਵਿੱਚ ਸਤਿਗੁਰਾਂ ਨੇ ਆਪ ਹੀ ਬਿਆਨ ਕੀਤਾ ਹੈ ਕਿ ਸਾਧ ਸੰਗਤ ਜਦੋਂ ਕਿਸੇ ਦੇ ਘਰ ਦਾ ਸੰਤੁਲਨ ਖਰਾਬ ਹੁੰਦਾ ਹੈ, ਆਂਢੀਆਂ ਗੁਆਂਢੀਆਂ ਨੂੰ ਰਿਸ਼ਤੇਦਾਰਾਂ ਨੂੰ ਉਸ ਘਰ ਦੇ ਵਿੱਚ ਪ੍ਰਵੇਸ਼ ਹੋਣਾ ਪੈਂਦਾ ਹੈ, ਉਹਨਾਂ ਦਾ ਸੰਤੁਲਨ ਠੀਕ ਕਰਨ ਵਾਸਤੇ ਉਹਨਾਂ ਨੂੰ ਬਿਠਾਉਣਾ ਸਮਝਾਉਣਾ ਪੈਂਦਾ। ਜੇ ਹੋਰ ਕੰਮ ਵਿਗੜ ਜਾਏ ਪੁਲਿਸ ਨੂੰ ਆਉਣਾ ਪੈਂਦਾ, ਹੋਰ ਕੰਮ ਵਿਗੜ ਜਾਏ ਤਾਂ ਕਚਹਿਰੀਆਂ ਦੇ ਜੱਜਾਂ ਨੂੰ ਵੀ ਉਸ ਘਰ ਦੇ ਵਿੱਚ ਪ੍ਰਵੇਸ਼ ਹੋਣਾ ਪੈਂਦਾ, ਦਖਲ ਦੇਣਾ ਪੈਂਦਾ ਹੈ। ਜਦੋਂ ਘਰ ਦਾ ਸੰਤੁਲਨ ਖਰਾਬ ਹੋਇਆ, ਪਿੰਡ ਦਾ ਵਾਤਾਵਰਨ ਸੰਤੁਲਨ ਖਰਾਬ ਹੋਇਆ, ਜਦੋਂ ਸ਼ਹਿਰ ਦਾ ਵਾਤਾਵਰਨ ਸੰਤੁਲਨ ਖਰਾਬ ਹੋਇਆ ਤਾਂ ਸਰਕਾਰ ਨੂੰ ਬਖਤਾ ਪੈ ਗਿਆ। ਜਦੋਂ ਸਾਰੇ ਮਾਤ ਲੋਕ ਦਾ ਸੰਤੁਲਨ ਵਾਤਾਵਰਨ ਖਰਾਬ ਹੋਇਆ ਤਾਂ ਪਰਮੇਸ਼ੁਰ ਨੂੰ ਸਾਧ ਸੰਗਤ ਜੀ ਭਾਜੜ ਪਈ। ਪਰਮਾਤਮਾ ਨੇ ਫਿਰ ਉਸ ਅਕਾਲ ਪੁਰਖ ਦੇ ਵਿੱਚ ਨੇ ਆਪਣੇ ਵਿੱਚੋਂ ਆਪਣਾ ਰੂਪ ਅਤੇ ਸਰੂਪ ਬਣਾ ਕੇ ਮਾਤ ਲੋਕ ਵਿੱਚ ਭੇਜਿਆ, ਜਿਸ ਦਾ ਨਾਮ ਗੁਰੂ ਨਾਨਕ ਰੱਖਿਆ ਗਿਆ। ਨਾਨਕ ਆਪ ਨਰਾਇਣ ਕਲਾ ਤਰ, ਜਿਸ ਦੀ ਪ੍ਰਥਾ ਏ, ਭਾਈ ਗੁਰਦਾਸ ਜੀ ਐਸਾ ਫੈਸਲਾ ਦਿੰਦੇ ਨੇ। ਸਤਿਗੁਰ ਨਾਨਕ ਪਾਰੀ ਗਿੱਟੀ ਹੋਏ, ਮਿਟ ਗਈ ਧੁੰਦ ਜਗਦੀ। ਸਤਿਗੁਰ ਨਾਨਕ ਪਾਰੀ ਗਿੱਟੀ ਹੋਏ, ਮਿਟ ਗਈ ਧੁੰਦ ਜਗਦੀ। ਗਈ ਧੁੰਦ ਜਗਦੀ, ਨਾਨਕ ਪ੍ਰਗਟ ਹੋਏ, ਮਿਟ ਗਈ ਧੁੰਦ ਜਗਦੀ।
ਜਾਗ
ਸਤਿਗੁਰ ਨਾਨਕ ਪ੍ਰਗਟਿਆ ਮਿਟੀ
ਧੁੰਦ
ਜਗ ਚਾਨਣ ਹੋਆ। ਧੁੰਦ ਕੋਈ ਬੱਦਲਾਂ ਦੀ ਨਹੀਂ ਸੀ, ਧੁੰਦ ਕੋਈ ਸਰਦੀਆਂ ਦੀ ਨਹੀਂ ਸੀ, ਧੁੰਦ ਕੋਈ ਮੌਸਮ ਦੀ
ਨਹੀਂ ਸੀ।
ਧੁੰਦ ਪਾਪਾਂ ਦੀ, ਵਿਸ਼ੇ ਵਿਕਾਰਾਂ ਦੀ, ਹਉਮੈ ਹੰਕਾਰ ਦੀ, ਮਾੜਿਆ ਕਰਮਾਂ ਦੀ। ਤੋ ਜਿੱਥੇ ਕਿ ਗੁਰੂ ਸਾਹਿਬ ਆਪ ਬਾਣੀ 'ਚ ਫੈਸਲਾ ਦਿੰਦੇ ਨੇ, ਉਸ ਵੇਲੇ ਦਾ ਹਾਲ, ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਸੱਚ ਦਾ ਕਾਲ ਪੈ ਚੁੱਕਾ ਸੀ। ਕਿੱਥੇ ਕਹਿੰਦੇ ਨੇ, ਰਾਜੇ ਸੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਰਾਜਿਆਂ ਦਾ ਇਹ ਹਾਲ ਹੋ ਚੁੱਕਾ ਸੀ, ਜਿਨ੍ਹਾਂ ਰਾਜਿਆਂ ਨੇ ਪਰਜਾ ਦੀ ਸੇਵਾ ਕਰਨੀ ਸੀ, ਪਰਜਾ ਨੂੰ ਸੰਭਾਲਣਾ ਸੀ, ਡਿਊਟੀ ਸੀ ਉਹਨਾਂ ਦੀ, ਫਰਜ਼ ਸੀ ਕਿ ਪਰਜਾ ਦੀ ਰਾਖੀ ਕਰਨੀ, ਉਹੀ ਰਾਜੇ ਪਰਜਾ ਨੂੰ ਵੱਢ ਵੱਢ ਕੇ ਖਤਮ ਕਰਨ ਲੱਗ ਪਏ ਸੀ, ਖੂਨ ਪੀਣ ਲੱਗ ਪਏ ਪਰਜਾ ਦਾ, ਪਰਜਾ ਨੂੰ ਖਤਮ ਕਰਨ ਲੱਗ ਪਏ, ਪਰਜਾ ਨੂੰ ਤੰਗ ਪਰੇਸ਼ਾਨ ਕਰਦੇ ਨੇ। ਉਹੀ ਰਾਜੇ ਜਿਨ੍ਹਾਂ ਨੇ ਆਪਣੇ ਫਰਜ਼ਾਂ ਵਿੱਚ ਆ ਕੇ ਪਰਜਾ ਨੂੰ ਬਚਾਉਣਾ ਸੀ, ਉਹੀ ਪਰਜਾ ਨੂੰ ਮਾਰਨ ਲੱਗ ਪਏ। ਰਾਜੇ ਆਪਣੇ ਫਰਜ਼ਾਂ ਤੋਂ ਦੂਰ ਚੱਲ ਗਏ, ਸਾਧੂ ਸੰਤ ਮਹਾਤਮਾ ਸਿੱਧ ਆਪਣੇ ਫਰਜ਼ਾਂ ਤੋਂ ਦੂਰ ਚਲੇ ਗਏ, ਜਿਨ੍ਹਾਂ ਦੀ ਡਿਊਟੀ ਸੀ ਕਿ ਆਪ ਨਾਮ ਜਪਣਾ ਅਤੇ ਦੂਸਰਿਆਂ ਨੂੰ ਨਾਮ ਜਪਾਉਣਾ, ਆਪ ਭਗਤੀ ਕਰਨੀ, ਦੂਸਰਿਆਂ ਕੋਲੋਂ ਭਗਤੀ ਕਰਾਉਣੀ, ਨਾਮ ਜਪਾ ਕੇ ਤਪਦੇ ਹਿਰਦਿਆਂ ਨੂੰ ਠੰਡੇ ਠਾਰ ਕਰਨਾ। ਔਰ ਉਹ ਸਿੱਧ, ਉਹ ਸੰਤ, ਉਹ ਮਹਾਤਮਾ ਜ਼ੁਲਮ ਤੋਂ ਡਰਦੇ, ਹੰਕਾਰ ਤੋਂ ਡਰਦੇ ਪਹਾੜਾਂ ਦੇ ਵਿੱਚ ਜਾ ਕੇ ਛੁੱਪ ਗਏ। ਸਿੱਧ ਛੁੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਉਹਨਾਂ ਦੀ ਡਿਊਟੀ ਸੀ ਸੰਸਾਰ ਨੂੰ ਸੰਭਾਲਣਾ, ਉਹਨਾਂ ਦੀ ਡਿਊਟੀ, ਉਹਨਾਂ ਦਾ ਫਰਜ਼ ਸੀ। ਦਰਗਾਹ ਤੋਂ ਡਿਊਟੀਆਂ ਲੱਗਦੀਆਂ ਨੇ, ਖਿਆਲ ਕਰਿਓ, ਸਾਡੇ ਮਾਤ ਲੋਕ ਦੇ ਲੋਕਾਂ ਦਾ ਮਾਤ ਲੋਕ ਵਿੱਚ ਆਉਣਾ ਅਤੇ ਸਾਧੂਆਂ ਸੰਤਾਂ ਪੀਰ ਪੈਗੰਬਰਾਂ ਦਾ ਆਉਣਾ ਬਹੁਤ ਫਰਕ ਹੈ। ਅਸੀਂ ਕਰਮਾਂ ਦੇ ਵੱਧੇ ਹੋਏ ਆਉਂਦੇ ਹਾਂ, ਗੁਰੂ ਪੀਰ ਅਵਤਾਰ ਮਹਾਂਪੁਰਸ਼ ਪਰਮਾਤਮਾ ਦੇ ਭੇਜੇ ਹੋਏ ਆਉਂਦੇ ਨੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ ਜੀ।
ਜੀਵ ਬੱਧੇ ਕਰਮਾਂ ਦੇ ਆਉਂਦੇ ਨੇ, ਸਾਧੂ ਭੇਜੇ ਆਪ ਰੱਬ ਨੇ। ਜੀਵ ਬੱਧੇ ਕਰਮਾਂ ਦੇ ਆਉਂਦੇ, ਸਾਧੂ ਭੇਜੇ ਆਪ ਰੱਬ ਨੇ। ਕਰਮਾਂ ਦਾ ਵੱਧਾ ਜੀਵ ਆਉਂਦਾ ਹੈ ਤੇ ਕਰਮਾਂ ਦਾ ਵੱਧਾ ਦੁਨੀਆਂ ਤੋਂ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ, ਇਹ ਜੀਵਾਂ ਦੀ ਹਾਲਾਤ ਹੈ। ਲੇਕਿਨ ਗੁਰੂਆਂ ਪੀਰਾਂ ਅਵਤਾਰਾਂ ਦਾ ਦੁਨੀਆਂ 'ਤੇ ਆਉਣਾ, ਮਹਾਂਪੁਰਖਾਂ ਦਾ ਦੁਨੀਆਂ 'ਤੇ ਆਉਣਾ ਪਰਮੇਸ਼ਰ ਵੱਲੋਂ ਡਿਊਟੀ ਲੱਗਦੀ। ਜਿਵੇਂ ਗੌਰਮੈਂਟ ਆਪਣੇ ਮੁਲਾਜ਼ਮਾਂ ਦੀ ਡਿਊਟੀ ਲਾਉਂਦੀ ਹੈ, ਪਬਲਿਕ ਤਾਂ ਬਥੇਰੀ ਹੈ ਪਰ ਸਾਰਿਆਂ ਦੀ ਡਿਊਟੀ ਨਹੀਂ, ਆਪਣੇ ਮੁਲਾਜ਼ਮਾਂ ਦੀ ਡਿਊਟੀ ਲਾਉਂਦੇ ਨੇ, ਆਪਣੇ ਵਰਕਰਾਂ ਦੀ, ਆਪਣੇ ਵਰੰਟੀਅਰ ਦੀ ਡਿਊਟੀ ਲਾਉਂਦੇ ਨੇ ਕਿ ਜਾਓ ਤੁਸੀਂ ਫਲਾਣੇ ਥਾਂ ਆਹ ਕੰਮ ਪੂਰਾ ਕਰਕੇ ਆਓ। ਇਸੇ ਤਰ੍ਹਾਂ ਮੇਰੇ ਗੁਰੂ ਨਾਨਕ ਸਾਹਿਬ ਦੀ ਦਰਗਾਹੀ ਡਿਊਟੀ ਲੱਗੀ, ਜਦੋਂ ਕਿ ਮਾਤ ਲੋਕ ਸਾਰੇ ਪਾਸਿਆਂ ਤੋਂ ਦੂਸ਼ਿਤ ਹੋ ਚੁੱਕਾ ਸੀ, ਪਰੇਸ਼ਾਨ ਹੋ ਚੁੱਕਾ ਸੀ ਰਾਜਿਆਂ ਦੇ ਪੱਖ ਤੋਂ, ਸਾਧੂਆਂ ਸੰਤਾਂ ਦੇ, ਕਿਉਂਕਿ ਉਹ ਜ਼ੁਲਮ ਤੋਂ ਹੰਕਾਰ ਤੋਂ ਡਰਦੇ ਜਾ ਕੇ ਪਹਾੜਾਂ ਵਿੱਚ ਛੁੱਪ ਬੈਠੇ ਸਨ ਔਰ ਤੀਰਥਾਂ ਦੇ ਉੱਤੇ ਹੰਕਾਰ ਨੇ ਕਬਜ਼ਾ ਕਰ ਲਿਆ ਸੀ। ਹੰਕਾਰ ਬੋਲਦਾ ਸੀ ਕਿ ਜਿਹਨੂੰ ਜੀ ਕਰੇਗਾ ਅਸੀਂ ਦਰਸ਼ਨ ਕਰਾਵਾਂਗੇ, ਜਿਹਨੂੰ ਜੀ ਕਰੇਗਾ ਸਾਡਾ ਉਹਨੂੰ ਦਰਸ਼ਨ ਨਹੀਂ ਕਰਾਵਾਂਗੇ। ਮਾਲਕ ਬਣ ਕੇ ਤੀਰਥਾਂ ਦੇ ਬਹਿ ਗਏ ਸੀ, ਹਉਮੈ ਵਿੱਚ ਹਉਮੈ ਦਾ ਕਬਜ਼ਾ ਹੋ ਗਿਆ ਸੀ, ਹੰਕਾਰ ਦਾ ਤੀਰਥਾਂ 'ਤੇ ਕਬਜ਼ਾ ਹੋ ਗਿਆ ਸੀ। ਜਿਵੇਂ ਕਿ ਮੱਕੇ ਦੀ ਵਿਚਾਰ ਗੁਰੂ ਨਾਨਕ ਸਾਹਿਬ ਦੀ ਆਉਂਦੀ ਹੈ। ਤੋ ਸਾਧ ਸੰਗਤ ਜੀ, ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਾਤ ਲੋਕ ਦੇ ਵਿੱਚ ਇਹ ਡਿਊਟੀ ਲੱਗੀ, ਕਲਯੁੱਗ ਦੀ ਬਾਗਡੋਰ ਗੁਰੂ ਨਾਨਕ ਦੇ ਹੱਥ ਵਿੱਚ ਫੜਾਈ। ਸਤਯੁੱਗ ਵਿੱਚ ਵਾਸਦੇਵ ਜੀ ਆਏ, ਤ੍ਰੇਤੇ ਵਿੱਚ ਭਗਵਾਨ ਰਾਮ ਚੰਦਰ ਜੀਆਂ ਦੀ ਡਿਊਟੀ ਲੱਗੀ, ਦੁਆਪਰ ਨੂੰ ਸੰਭਾਲਣ ਵਾਸਤੇ ਕ੍ਰਿਸ਼ਨ ਭਗਵਾਨ ਜੀਆਂ ਦੀ ਡਿਊਟੀ ਲੱਗੀ ਹੈ, ਕਲਯੁੱਗ ਨੂੰ ਸੰਭਾਲਣ ਵਾਸਤੇ ਮੇਰੇ ਗੁਰੂ ਨਾਨਕ ਦੀ ਦਰਗਾਹੀ ਡਿਊਟੀ ਲੱਗੀ। ਆਖੋ ਸਤਨਾਮ। ਹੁਣ ਮੇਰੇ ਗੁਰੂ ਨਾਨਕ ਨੂੰ ਕਲਯੁੱਗ ਦੀ ਜ਼ਿੰਮੇਵਾਰੀ ਸੰਭਾਲੀ ਗਈ। ਸਤਯੁੱਗ ਮਾੜਿਆਂ ਕਰਮਾਂ ਕਰਕੇ ਇੰਨਾ ਭਾਰਾ ਨਹੀਂ ਸੀ, ਤ੍ਰੇਤਾ ਮਾੜਿਆਂ ਕਰਮਾਂ ਕਰਕੇ ਸਤਯੁੱਗ ਨਾਲੋਂ ਜ਼ਿਆਦਾ ਭਾਰਾ ਸੀ, ਦੁਆਪਰ ਉਹਦੇ ਨਾਲੋਂ ਵੱਧ ਭਾਰਾ ਸੀ ਅਤੇ ਕਲਯੁੱਗ ਉਹਦੇ ਨਾਲੋਂ ਵੀ ਵੱਧ ਭਾਰਾ ਸੀ। ਕਲਯੁੱਗ ਦਾ ਇਹ ਹਾਲ ਗੁਰਬਾਣੀ ਦੇ ਵਿੱਚ ਕਿ ਉਹ ਜਿੱਥੇ ਕਿ ਸੱਚ ਨਜ਼ਰ ਨਹੀਂ ਸੀ ਆਉਂਦਾ, ਜਿੱਥੇ ਕਿਤੇ ਇਮਾਨਦਾਰੀ ਕਿਤੇ ਨਜ਼ਰ ਨਹੀਂ ਸੀ ਆਉਂਦੀ, ਜਿੱਥੇ ਕਿ ਸਾਧ ਸੰਗਤ ਸੇਵਾ ਸਿਮਰਨ ਕਿਤੇ ਨਜ਼ਰ ਨਹੀਂ ਸੀ ਆਉਂਦਾ, ਹੰਕਾਰ ਦਾ ਪੱਲਾ ਬੜਾ ਭਾਰੀ ਹੋ ਚੁੱਕਾ ਸੀ, ਹੰਕਾਰ ਇੰਨਾ ਭਾਰੂ ਹੋ ਚੁੱਕਾ ਸੀ ਜੇ ਕਿਤੇ ਥੋੜ੍ਹਾ ਬਹੁਤਾ ਸੱਚ ਹੈ ਸੀ ਉਹਨੂੰ ਲਤਾੜੀ ਜਾ ਰਿਹਾ ਸੀ, ਦਬਾਈ ਜਾ ਰਿਹਾ ਸੀ, ਨੀਵਾਂ ਕਰੀ ਜਾ ਰਿਹਾ ਸੀ। ਜਿੱਥੇ ਸਾਧ ਸੰਗਤ ਐਂ ਕਹਿ ਲਓ ਕਿ ਕੋਈ ਇੱਕ ਥੋੜ੍ਹਾ ਜਿਹਾ ਸੱਚ ਕਮਾਉਣ ਵਾਲਾ ਹੋਵੇ, ਉਹਦੇ ਦੁਆਲੇ ਹਜ਼ਾਰਾਂ ਬੰਦੇ ਕੂੜ ਵਾਲੇ ਹੋਣ ਤਾਂ ਉੱਥੇ ਥੋੜ੍ਹਾ ਜਿਹਾ ਸੱਚ ਕੀ ਕਰੇਗਾ। ਭਾਵੇਂ ਸੱਚ ਦੇ ਵਿੱਚ ਪਾਵਰ ਹੈ, ਸਮਰੱਥਾ ਹੈ ਕਿ ਉਹ ਕਦੀ ਨਾ ਕਦੀ ਸੱਚ ਹੀ ਪ੍ਰਗਟ ਹੋਇਆ ਕਰਦਾ। ਕੂੜ ਦੇ ਪਹਾੜ ਬੜੇ ਬੜੇ ਹੋਣ, ਸਮਾਂ ਜ਼ਰੂਰ ਲੱਗਦਾ ਹੈ, ਪਰ ਪਹਾੜਾਂ ਨੂੰ ਵੀ ਇੱਕ ਰਾਈ ਜਿਹਨੇ ਸੱਚ ਦੇ ਅੱਗੇ ਇੱਕ ਨਾ ਇੱਕ ਦਿਨ ਢਹਿਣਾ ਪੈ ਜਾਂਦਾ, ਸਮਾਂ ਲੱਗਿਆ ਕਰਦਾ ਹੈ। ਉਹ ਸਮਾਂ ਜਿਸ ਵੇਲੇ ਪਰਜਾ ਨੇ ਪੁਕਾਰਾਂ ਕੀਤੀਆਂ, ਉਹ ਸਮਾਂ ਜਿਸ ਵੇਲੇ ਰਿਸ਼ੀਆਂ ਮੁਨੀਆਂ ਨੇ ਪੁਕਾਰਾਂ ਕੀਤੀਆਂ, ਉਸ ਵੇਲੇ ਸਮਾਂ ਜਿਸ ਵੇਲੇ ਸਾਧ ਸੰਗਤ ਧਰਤੀ ਨੇ ਵੀ ਅਕਾਲ ਪੁਰਖ ਨੂੰ ਪੁਕਾਰਾਂ ਕੀਤੀਆਂ ਕਿ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ, ਧਰਤੀ ਦੇ ਉੱਤੇ ਪਾਪ ਬਹੁਤ ਵੱਧ ਚੁੱਕਾ ਹੈ, ਜ਼ੁਲਮ ਬੜਾ ਵੱਧ ਚੁੱਕਾ ਹੈ, ਹੰਕਾਰ ਬੜਾ ਹਾਂਜੀ ਇੰਨਾ ਭਾਰ ਵੱਧ ਚੁੱਕਾ, ਅਗਰ ਤੁਸੀਂ ਇਸ ਭਾਰ ਨੂੰ ਹੌਲਾ ਹਲਕਾ ਕਰਨ ਵਾਸਤੇ ਕਿਸੇ ਨੂੰ ਨਾ ਭੇਜਿਆ ਤਾਂ ਧਰਤੀ ਨੇ ਵੀ ਕਿਹਾ ਕਿ ਮੈਂ ਗਰਕ ਹੋ ਜਾਵਾਂਗੀ, ਮੈਨੂੰ ਬਚਾ ਲਓ, ਕਿਸੇ ਪੀਰ ਪੈਗੰਬਰ ਨੂੰ ਆਪਣੇ ਪਿਆਰੇ ਨੂੰ ਮਾਤ ਲੋਕ ਵਿੱਚ ਭੇਜੋ ਤਾਂ ਕਿ ਮੇਰੇ ਉੱਤੇ ਜਿਹੜਾ ਪਾਪਾਂ ਦਾ ਭਾਰ ਵੱਧ ਗਿਆ ਉਹਨੂੰ ਹੌਲਾ ਕਰੇ। ਹੌਲਾ ਕਿਵੇਂ ਹੋਣਾ? ਬਾਣੀ ਦੇ ਨਾਲ, ਸੇਵਾ ਦੇ ਨਾਲ, ਸਿਮਰਨ ਨਾਲ, ਭਰੇ ਕੰਮਾਂ ਦੇ ਨਾਲ, ਕਮਾਈ ਦੇ ਨਾਲ, ਕਮਾਈ ਕਰਨੀ ਪੈਂਦੀ ਹੈ। ਜਦੋਂ ਬੰਦੇ ਦੇ ਉੱਤੇ ਮਿਹਨਤ ਕਰ ਲਏ, ਬੰਦਾ ਮਿਹਨਤ ਕਰ ਲਏ, ਮਸ਼ੱਕਤ ਕਰ ਲਵੇ ਅਤੇ ਉਹਦੇ ਕੋਲ ਚਾਰ ਪੈਸੇ ਜਮ੍ਹਾਂ ਹੋ ਜਾਂਦੇ ਨੇ, ਉਹ ਅਮੀਰ ਬਣ ਜਾਂਦਾ। ਜੇ ਉਹ ਮਿਹਨਤ ਨਾ ਕਰੇ ਤਾਂ ਉਲਟਾ ਕਰਜ਼ਾਈ ਹੋ ਜਾਂਦਾ, ਗਰੀਬੀ ਸਿਰ 'ਤੇ ਆ ਜਾਂਦੀ। ਇੱਦਾਂ ਹੀ ਮਾਤ ਲੋਕ ਦੇ ਵਿੱਚ ਜਦੋਂ ਪਾਪ ਵੱਧ ਜਾਂਦੇ ਨੇ ਤਾਂ ਪਰੇਸ਼ਾਨੀਆਂ ਆ ਜਾਂਦੀਆਂ ਨੇ, ਅਤੇ ਜਦੋਂ ਪੁੰਨ ਵੱਧ ਜਾਂਦੇ ਨੇ ਤਾਂ ਸੁੱਖ ਸ਼ਾਂਤੀ ਮਾਤ ਲੋਕ ਦੇ ਵਿੱਚ ਆ ਜਾਂਦੀ। ਆਖੋ ਸਤਨਾਮ। ਹੁਣ ਪਾਪ ਇੰਨਾ ਵੱਧ ਚੁੱਕਾ ਸੀ, ਜ਼ੁਲਮ ਇੰਨਾ ਵੱਧ ਚੁੱਕਾ ਸੀ ਕਿ ਧਰਤੀ ਨੇ ਵੀ ਪੁਕਾਰਾਂ ਕੀਤੀਆਂ ਕਿ ਹੇ ਪਰਮਾਤਮਾ, ਮੈਨੂੰ ਪਰਬਤਾਂ ਦਾ ਭਾਰ ਨਹੀਂ ਹੈ, ਮੈਨੂੰ ਸਾਤ ਸਮੁੰਦਰਾਂ ਦਾ ਭਾਰ ਨਹੀਂ ਹੈ। ਬੜਾ ਪਾਣੀ ਹੈ ਸੱਤਾਂ ਸਾਗਰਾਂ ਵਿੱਚ, ਸੱਤਾਂ ਸਮੁੰਦਰਾਂ ਵਿੱਚ। ਅੱਜ ਤੱਕ ਪਾਣੀ ਨੂੰ ਕੋਈ ਮਿਣ ਤੋਲ ਕੇ ਦੇਖ ਨਹੀਂ ਸਕਿਆ। ਸਾਇੰਸ ਭਾਵੇਂ ਬੜੀਆਂ ਤਰੱਕੀਆਂ ਕਰ ਗਈ, ਸਾਇੰਸ ਨਹੀਂ ਦੱਸ ਸਕੀ ਸਮੁੰਦਰ ਵਿੱਚ ਕਿੰਨਾ ਪਾਣੀ ਹੈ। ਉਹ ਕਹਿੰਦੇ ਫਿਰ ਵੀ ਮੈਨੂੰ ਇੰਨੇ ਪਾਣੀ ਦਾ, ਸੱਤਾਂ ਸਮੁੰਦਰਾਂ ਦਾ ਵੀ ਭਾਰ ਨਹੀਂ ਹੈ, ਮੈਨੂੰ ਪਰਬਤਾਂ ਦਾ ਭਾਰ ਨਹੀਂ ਹੈ, ਮੈਨੂੰ ਬਿਲਡਿੰਗਾਂ ਦਾ ਭਾਰ ਨਹੀਂ, ਮੈਨੂੰ ਬਨਸਪਤੀ ਦਰਖਤਾਂ ਦਾ ਭਾਰ ਨਹੀਂ ਹੈ, ਮੈਨੂੰ ਭਾਰ ਹੈ ਉਹਨਾਂ ਲੋਕਾਂ ਦਾ ਜਿਹੜੇ ਰੱਬ ਦਾ ਦਿੱਤਾ ਖਾਂਦੇ ਪੀਂਦੇ ਹਡਾਉਂਦੇ ਨੇ ਪਰ ਰੱਬ ਦਾ ਧੰਨਵਾਦ ਸ਼ੁਕਰਾਨਾ ਨਹੀਂ ਕਰਦੇ। ਮਾੜੇ ਕਰਮ ਇੰਨੇ ਜ਼ਿਆਦਾ ਕਮਾਉਂਦੇ ਨੇ, ਕਿ ਮੈਨੂੰ ਪਾਪਾਂ ਦਾ ਭਾਰ ਝੱਲਣਾ ਔਖਾ ਹੋਇਆ। ਮਾਤ ਲੋਕ ਨੂੰ ਮਾਫ਼ ਕਰਿਓ, ਧਰਤੀ ਨੇ ਕਿਹਾ ਕਿ ਮੈਨੂੰ ਮਾਤ ਲੋਕ ਦੇ ਵਿੱਚ ਇਹਨਾਂ ਬਿਲਡਿੰਗਾਂ ਦਾ ਭਾਰ ਨਹੀਂ। ਹੁਣ ਦੇਖੋ ਕਿ ਇੱਕ ਨਾਮ ਨਾ ਜਪਣ ਵਾਲਾ ਬੰਦਾ, ਮਾੜੇ ਕਰਮ ਕਰਨ ਵਾਲਾ, ਬੰਦਗੀ ਨਾ ਕਰਨ ਵਾਲਾ ਬੰਦਾ, ਕਿ ਧਰਤੀ ਵੀ ਉਹਦੇ ਤੋਂ ਡਰਦੀ ਹੈ ਕਿ ਮੈਨੂੰ ਇਹਨਾਂ ਲੋਕਾਂ ਦਾ ਭਾਰ ਹੈ ਜਿਹੜੇ ਮਨੁੱਖ ਜਾਮਾ ਧਾਰਨ ਕਰਕੇ ਇਨਸਾਨ ਜਾਮਾ, ਜਦਕਿ ਇਹ ਮਿਲਿਆ ਹੀ ਨਾਮ ਜਪਣ ਵਾਸਤੇ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ, ਜਿਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਭਜੋ ਗੋਬਿੰਦ, ਭੂਲ ਮਤ ਜਾਹੋ ਮਾਨਸ ਜਨਮ ਕਾ। ਹਾਂ, ਨਾਮ ਜਪਣ ਵਾਸਤੇ ਇਹ ਦੇਹੀ ਮਿਲੀ ਹੈ ਅਤੇ ਇਹ ਮਾੜੇ ਕਰਮਾਂ ਵਿੱਚ ਪੈ ਗਏ, ਅਕਿਰਤ ਘਣ ਬਣ ਗਏ। ਕਿਰਤ ਘਣ ਹੁੰਦੇ ਨੇ ਜਿਹੜਾ ਖਾਣਾ ਉਹਦੀ ਥਾਲੀ ਛੇ ਕਰਨਾ, ਕਿਰਤ ਘਣ ਬਣ ਗਏ, ਅਕਿਰਤ ਘਣ ਬਣ ਗਏ ਨੇ। ਇਸ ਕਰਕੇ ਇੱਧਰ ਬਾਣੀ ਨੇ ਕਿਹਾ, ਅੱਜ ਆਪਣੇ ਵੇਸ 'ਤੇ ਵੀ ਗੱਲ ਸਮਝ ਲਓ, ਅਸੀਂ ਜਿੰਨਾ ਮਰਜ਼ੀ ਖਾਈਏ ਪੀਏ ਹੰਢਾਈਏ ਜੋ ਮਰਜ਼ੀ ਕਰੀ ਜਾਈਏ ਪਰ ਨਾਮ ਨਹੀਂ ਜਪਦੇ। ਜਿਹੜੇ ਨਾਮ ਨਹੀਂ ਹਰੀ ਦਾ ਜਪਦੇ, ਧਰਤੀ ਨੂੰ ਬੋਝ ਉਹਨਾਂ ਦਾ। ਜਿਹੜੇ ਨਾਮ ਨਹੀਂ ਹਰੀ ਦਾ ਜਪਦੇ, ਧਰਤੀ ਨੂੰ ਬੋਝ ਉਹਨਾਂ ਦਾ।
ਤੇ
ਧਰਤੀ ਨੂੰ ਪਾਰ ਉਹਨਾਂ ਦਾ ਨਾਮ ਨਹੀਂ ਜਪਣਾ ਜਿਹਦਾ ਦਿੱਤਾ ਖਾਣਾ ਹੈ, ਜਿਹਦਾ ਦਿੱਤਾ ਪਹਿਨਣਾ ਹੈ, ਜਿਹਦਾ ਦਿੱਤਾ ਹੰਡਾਉਣਾ ਹੈ, ਉਹਦਾ ਸ਼ੁਕਰਾਨਾ ਨਹੀਂ ਕਰਨਾ, ਮਾੜਿਆਂ ਕਰਮਾਂ ਵੱਲ ਤੁਰਨਾ, ਉਹਨਾਂ ਦਾ ਤਾਂ ਧਰਤੀ ਨੂੰ ਵੀ ਭਾਰ ਹੈ। ਆਖੋ ਸਤਨਾਮ। ਹੁਣ ਦੇਖਣਾ ਮਾਤ ਲੋਕ ਦੀਆਂ ਪੁਕਾਰਾਂ, ਰਿਸ਼ੀਆਂ ਮੁਨੀਆਂ ਦੀਆਂ ਪੁਕਾਰਾਂ, ਯਾਦ ਰੱਖੋ ਪਰਜਾ ਦੀਆਂ ਪੁਕਾਰਾਂ, ਧਰਤੀ ਦੀਆਂ ਪੁਕਾਰਾਂ, ਸਭ ਜੀਵ ਜੰਤੂ ਪਸ਼ੂ ਪੰਛੀਆਂ ਦੀਆਂ ਪੁਕਾਰਾਂ। ਜਦੋਂ ਧਰਤੀ ਦੇ ਉੱਤੇ ਪਾਪ ਵੱਧ ਜਾਂਦੇ ਨੇ, ਇਕੱਲਾ ਬੰਦਾ ਹੀ ਪਰੇਸ਼ਾਨ ਨਹੀਂ ਹੁੰਦਾ, ਜੋ ਵੀ ਜੀਵ ਆਤਮਾ ਹੈ ਸਭ ਪਰੇਸ਼ਾਨ ਹੋ ਜਾਂਦੇ ਨੇ। ਆਖੋ ਸਤਨਾਮ। ਕਦੀ ਦੇਖੋ ਕਿ ਸਾਧ ਸੰਗਤ ਪਰਮੇਸ਼ਰ ਦਾ ਨਾਮ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਕਈ ਵਾਰ ਦਰਵਾਜ਼ਿਆਂ 'ਤੇ, ਗੁਰਦੁਆਰੇ ਸਾਹਿਬਾਂ ਦੇ, ਮੰਦਰਾਂ ਦੇ ਦਰਵਾਜ਼ਿਆਂ 'ਤੇ, ਜਿੱਥੇ ਕਿ ਧਰਮ ਦੀ ਕੋਈ ਗੱਲ ਹੋਵੇ, ਜਿੱਥੇ ਕੋਈ ਰੱਬ ਦੇ ਨਾਮ ਦੀ, ਕਈ ਵਾਰ ਕੂਕਰ ਕੁੱਤਾ ਬੈਠਾ ਹੁੰਦਾ ਹੈ, ਉਹ ਵੀ ਇਸ ਤਰ੍ਹਾਂ ਬੈਠਾ ਹੁੰਦਾ ਹੈ ਜਿਵੇਂ ਕਿ ਬਾਣੀ ਸੁਣ ਸੁਣ ਕੇ ਉਹਦੇ ਮਨ ਨੂੰ ਵੀ ਬੜੀ ਸ਼ਾਂਤੀ ਮਿਲ ਰਹੀ ਹੈ। ਉਹ ਜੀਵ ਜੰਤੂ ਪਸ਼ੂ ਪੰਛੀ ਵੀ ਨਾਮ ਦੇ ਨਾਲ ਸ਼ਾਂਤ ਹੋ ਜਾਂਦੇ ਨੇ, ਉਹਨਾਂ ਨੂੰ ਵੀ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਸੋ ਸਾਧ ਸੰਗਤ, ਜਿਵੇਂ ਕਿ ਸੰਤ ਮਹਾਰਾਜ ਬਾਬੇ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜੀਵਨ ਵਿੱਚ ਇੱਕ ਵਿਚਾਰ ਆਉਂਦੀ ਹੈ, ਜਦੋਂ ਬਾਬਾ ਜੀ ਨੇ ਰਾੜੇ ਦੀ ਧਰਤੀ 'ਤੇ ਆਸਣ ਲਾਇਆ ਔਰ ਉਸ ਵੇਲੇ ਅਥਾਹ ਬੰਦਗੀ ਕੀਤੀ, ਬੰਦਗੀ ਕਰਦਿਆਂ ਜਦੋਂ ਪ੍ਰਗਟ ਹੋਏ, ਸੰਗਤ ਦਾ ਆਉਣਾ ਜਾਣਾ ਬਣ ਗਿਆ, ਲੰਗਰ ਪੱਕਣੇ ਸ਼ੁਰੂ ਹੋ ਗਏ, ਦਰਬਾਰ ਲੱਗਣੇ ਸ਼ੁਰੂ ਹੋ ਗਏ, ਪਰ ਅਜੇ ਤੱਕ ਪੱਕਾ ਨਹੀਂ ਸੀ ਹੋਇਆ, ਭਾਵ ਫਰਸ਼ ਥੱਲੇ ਜਾਂ ਪੱਕੀ ਬਿਲਡਿੰਗ ਨਹੀਂ ਸੀ ਕੋਈ ਬਣੀ। ਔਰ ਇੱਕ ਦਿਨ ਸਿੱਖਾਂ ਨੇ, ਪ੍ਰੇਮੀਆਂ ਨੇ, ਮਹਾਂਪੁਰਖਾਂ ਦੇ ਬੇਹੰਗਮਾਂ ਨੇ ਕਿਹਾ, ਬਾਬਾ ਜੀ ਤੁਸੀਂ ਤੜਕੇ ਤੜਕੇ ਬਾਹਰ ਜਾਂਦੇ ਹੋ, ਜਾਣਾ ਪੈਂਦਾ ਸੀ ਉਹਨਾਂ ਸਮਿਆਂ 'ਚ, ਜਿਵੇਂ ਕਿ ਕਿਰਿਆ ਸਾਧਨ ਵਾਸਤੇ ਘਰਾਂ ਦੇ ਵਿੱਚ ਉਹ ਪ੍ਰਬੰਧ ਨਹੀਂ ਸੀ ਜਿਹੜਾ ਹੁਣ ਚੱਲ ਰਿਹਾ, ਪਰ ਪਹਿਲੇ ਬਾਹਰ ਖੇਤਾਂ ਵੱਲ ਜਾਣਾ ਪੈਂਦਾ, ਉਸ ਦੇ ਅਨੁਸਾਰ ਬਾਬਾ ਜੀ ਤੁਸੀਂ ਨਾਲ ਬੈਟਰੀ ਕੋਈ ਟਾਰਚ ਲੈ ਜਾਇਆ ਕਰੋ, ਇੱਥੇ ਬਹੁਤ ਵੱਡਾ ਇੱਕ ਸੱਪ ਘੁੰਮਦਾ ਹੈ, ਉਹਦਾ ਸਰੀਰ ਬਹੁਤ ਵੱਡਾ ਹੈ, ਕਈ ਥਾਈਂ ਦੇਖਿਆ। ਮਹਾਂਪੁਰਖ ਹੱਸ ਕੇ ਕਹਿਣ ਲੱਗ ਪਏ, ਕੋਈ ਨਹੀਂ, ਜਿੱਥੇ ਘੁੰਮਦਾ ਉਹਨੂੰ ਘੁੰਮ ਲੈਣ ਦਿਓ, ਤੁਸੀਂ ਉਹਨੂੰ ਕੁਛ ਨਹੀਂ ਕਹਿਣਾ, ਜਿਵੇਂ ਕਿ ਮਹਾਂਪੁਰਖ ਜਾਣਦੇ ਨੇ। ਸਮਾਂ ਬੀਤਿਆ, ਕਦੀ ਉਹ ਸਾਧ ਸੰਗਤ ਜੀ ਰਸਤੇ ਦੇ ਵਿੱਚ ਸੱਪ ਲੇਟਣੀਆਂ ਲਾਇਆ ਕਰੇ, ਉਹਦੀਆਂ ਜਾਣ ਆਉਣ ਦੀਆਂ, ਲੰਘਣ ਦੀਆਂ ਧੂੜੀ ਦੇ ਵਿੱਚ, ਮਿੱਟੀ ਵਿੱਚ ਲੀਆਂ ਪਈਆਂ ਹੁੰਦੀਆਂ ਸੀ, ਆਹ ਦੇਖੋ ਇੱਥੋਂ ਦੀ ਸੱਪ ਲੰਘਿਆ। ਕਈ ਵਾਰ ਉਹ ਕਿਤੇ ਲੁਕਿਆ ਬੈਠਾ ਹੋਣਾ ਕੀਰਤਨ ਸੁਣਦਾ, ਕਈ ਵਾਰ ਕਿਤੇ ਉਹ ਬਾਣੀ ਸੁਣਦਾ ਲੁਕਿਆ ਬੈਠਾ ਹੋਣਾ। ਇਸ ਤਰ੍ਹਾਂ ਦਿਨ ਲੰਘਦੇ ਗਏ, ਕਈ ਵਾਰ ਕਿਸੇ ਨੂੰ ਕਿਤੇ ਮਿਲਣਾ, ਕਿਸੇ ਨੂੰ ਕਿਤੇ ਮਿਲਣਾ। ਮਹਾਂਪੁਰਖਾਂ ਦੇ ਬਚਨ ਸੀ ਕਿ ਉਹਨੂੰ ਕਹਿਣਾ ਕੁਛ ਨਹੀਂ। ਹੋਇਆ ਕਿ ਕੁਝ ਸਮਾਂ ਪਾ ਕੇ ਸੁਨੇਹਾ ਆ ਗਿਆ, ਪਤਾ ਆ ਗਿਆ ਕਿ ਮਹਾਰਾਜ ਜੀ ਉਹ ਸੱਪ ਤਾਂ ਤੁਹਾਡੀ ਕੁਟੀਆ ਦੇ ਮਗਰ ਮਰਿਆ ਪਿਆ। ਮਹਾਂਪੁਰਖ ਗਏ, ਉਹਨੂੰ ਚੁਕਾਇਆ, ਚੁੱਕ ਕੇ ਦੂਰ ਲੈ ਗਏ, ਟੋਆ ਪੁੱਟਿਆ, ਚਲੋ ਦੱਬਿਆ, ਉੱਤੇ ਕੱਪੜਾ ਪਾਇਆ, ਮਿੱਟੀ ਪਾਈ, ਆ ਗਏ। ਹੁਣ ਬੇਹੰਗਮਾਂ ਨੇ, ਸੰਗਤਾਂ ਨੇ ਪੁੱਛਿਆ ਕਿ ਬਾਬਾ ਜੀ ਇਹ ਦੱਸੋ ਕਿ ਇਹ ਸੱਪ ਕੌਣ ਸੀ, ਤੁਸੀਂ ਇਸ ਤਰ੍ਹਾਂ ਇਹਨੂੰ ਸੰਭਾਲਿਆ, ਤੁਸੀਂ ਇਸ ਤਰ੍ਹਾਂ ਇਹਦੀ ਸਾਰੀ ਕਿਰਿਆ, ਅੰਤਮ ਕਿਰਿਆ ਕੀਤੀ, ਪਰ ਦੱਸੋ ਸਹੀ ਕੋਈ ਸਾਡਾ ਸ਼ੰਕਾ। ਮਹਾਂਪੁਰਖ ਕਹਿਣ ਲੱਗੇ, ਪਿਛਲੇ ਜਨਮ ਦੇ ਵਿੱਚ ਬੜਾ ਵੱਡਾ ਮਾਇਆਧਾਰੀ ਸੇਠ ਸੀ, ਕਦੀ 2 ਰੁਪਈਏ, ਕਦੀ 10 ਰੁਪਈਏ ਕਿਸੇ ਗਰੀਬ ਦੀ ਸੇਵਾ 'ਚ ਨਹੀਂ ਸੀ ਦਿੰਦਾ, ਕਦੀ ਗੁਰਦੁਆਰੇ, ਮੰਦਰ, ਮਸਜਿਦ, ਧਰਮ ਸਥਾਨ, ਭਲੇ ਕੰਮਾਂ 'ਚ ਕਦੀ ਪੈਸਾ ਨਹੀਂ ਸੀ ਕੱਢਦਾ, ਮਾਇਆ 'ਚ ਸੁਰਤੀ ਰੱਖ ਕੇ ਮਰ ਗਿਆ। ਇਸੇ ਕਰਕੇ ਇਹਨੂੰ ਜੂਨ ਵੀ ਸੱਪ ਦੀ, ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੇਂਝੇ ਮਰੇ, ਸਰਪ ਜੋਨ। ਭਗਤ ਤਰਲੋਚਨ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਵਿੱਚ ਫੈਸਲਾ ਦਿੰਦੇ ਨੇ, ਉਹਨਾਂ ਨੂੰ ਸੱਪਾਂ ਦੀਆਂ ਜੂਨਾਂ ਮਿਲਦੀਆਂ ਨੇ, ਜਿਹੜੇ ਅੰਤਮ ਸਵਾਸਾਂ ਤੱਕ ਪੈਸੇ ਨੂੰ, ਮਾਇਆ ਨੂੰ, ਪੈਸੇ ਨੂੰ ਆਪਣੇ ਹਿਰਦੇ 'ਚ ਟਿਕਾ ਰੱਖਦੇ ਨੇ। ਹੁਣ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਂਪੁਰ ਕਹਿਣ ਲੱਗੇ ਵੀ ਇਸ ਤਰ੍ਹਾਂ ਦਾ ਬੰਦਾ ਸੀ ਤਾਂ ਬਿਹੰਗਮ ਸੰਗਤਾਂ ਕਹਿੰਦੀਆਂ ਜੀ ਫੇਰ ਤਾਂ ਸਗੋਂ ਹੋਰ ਵੀ ਭਾਵ ਇਹਨੂੰ ਸਜ਼ਾ ਮਿਲਣੀ ਚਾਹੀਦੀ ਸੀ, ਤੁਸੀਂ ਸਗੋਂ ਇਹਨੂੰ ਬੜਾ ਸੰਭਾਲਿਆ। ਕਹਿਣ ਲੱਗੇ ਗੱਲ ਸੁਣੋ, ਤੁਸੀਂ ਦੇਖਦੇ ਰਹੇ ਹੋ ਕਿ ਜਦੋਂ ਬਾਣੀ ਦਾ ਕੀਰਤਨ ਹੁੰਦਾ ਸੀ, ਕਥਾ ਹੁੰਦੀ ਸੀ, ਬਾਣੀ ਪੜ੍ਹਦੇ ਸੀ, ਇਹ ਲੁਕ ਲੁਕ ਕੇ ਬਾਣੀ ਸੁਣਦਾ ਰਿਹਾ, ਲੁਕ ਲੁਕ ਕੇ ਬਾਣੀ ਸੁਣਦਾ ਰਿਹਾ ਅਤੇ ਕੀਤੇ ਕਰਮਾਂ ਦਾ ਫਲ ਇਹਨੇ ਭੁਗਤ ਲਿਆ। ਬੜੀ ਲੰਬੀ ਉਮਰ ਸੱਪ ਦੀ ਜੂਨ ਵਿੱਚ ਇਹਨੂੰ ਭੁਗਤਣੀ ਪਈ। ਹੁਣ ਇਹਦੇ ਮਨ ਨੂੰ, ਇਹਦੀ ਆਤਮਾ ਨੂੰ ਸ਼ਾਂਤੀ ਮਿਲਦੀ ਸੀ ਔਰ ਇਹ ਲੁਕ ਲੁਕ ਕੇ ਬਾਣੀ ਸੁਣਦਾ ਸੀ। ਬਾਣੀ ਸੁਣ ਸੁਣ ਕੇ ਇਹਦਾ ਪਾਰ ਉਤਾਰਾ ਹੋਇਆ। ਦੂਸਰਾ, ਜਿੱਥੋਂ ਗੁਰੂ ਕੀਆਂ ਸੰਗਤਾਂ, ਮਹਾਂਪੁਰਸ਼, ਰੱਬ ਦੇ ਪਿਆਰੇ, ਬੰਦਗੀ ਵਾਲੇ, ਭਲੇ ਕੰਮ ਕਰਨ ਵਾਲੇ ਲੰਘਦੇ ਸੀ, ਉਸ ਧੂੜੀ ਦੇ ਵਿੱਚ ਇਹ ਲੇਟਣੀਆਂ ਲੈਂਦਾ ਰਿਹਾ। ਉਹ ਧੂੜੀ ਜਦੋਂ ਇਹਦੇ ਸਰੀਰ ਨੂੰ ਲੱਗਦੀ ਸੀ, ਨਾਮ ਵਾਲੀ, ਬਾਣੀ ਵਾਲੀ ਮਿੱਟੀ ਜਦੋਂ ਇਹਦੇ ਸਰੀਰ ਨੂੰ ਲੱਗਦੀ ਸੀ, ਉਸ ਵੇਲੇ ਇਹਨੂੰ ਸ਼ਾਂਤੀ ਮਿਲੀ, ਤਾਂ ਹੀ ਲੇਟਣੀਆਂ ਲੈਂਦਾ ਰਿਹਾ। ਹੁਣ ਇਹਦਾ ਪਾਰ ਉਤਾਰਾ ਹੋਇਆ ਅਤੇ ਗੁਰੂ ਦੀ ਬਾਣੀ ਨਾਲ ਹੋਇਆ, ਗੁਰੂ ਦੇ ਨਾਮ ਨਾਲ ਹੋਇਆ। ਸੋ ਸਾਧ ਸੰਗਤ ਜੀ, ਬਾਣੀ ਜਿਹੜੀ ਹੈ ਉਹ ਜੂਨਾਂ ਦੇ ਵਿੱਚੋਂ ਕੱਟਦੀ ਹੈ, ਜੂਨਾਂ 'ਚੋਂ ਮੁਕਤ ਜੀਵ ਨੂੰ ਕਰਾਉਂਦੀ ਹੈ। ਜੇ ਕਿਸੇ ਹੋਰ ਜੂਨ ਵਿੱਚ ਵੀ ਕੋਈ ਬਾਣੀ ਸੁਣ ਲੈਂਦਾ, ਬਾਣੀ ਤਾਂ ਉਹਦਾ ਵੀ ਭਲਾ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ। ਸੋ ਸਾਧ ਸੰਗਤ, ਗਾਵਤ ਉਦਰੇ ਬਿਨਸੇ ਪਾਪ, ਪਸ਼ੂ ਪ੍ਰੇਤ ਪਾਹਨ ਪਾਰ ਉਤਾਰੇ, ਨਾਨਕ ਦਾਸ ਸਦਾ ਸਦਾ ਕਿਉਂ ਨਹੀਂ ਰਸਨਾ ਤੋਂ ਨਿਕਲਦਾ। ਬਾਣੀ ਗੁਰੂ ਨਾਨਕ ਦੀ, ਸਦਾ ਸਦਾ ਬਲਿਹਾਰੇ ਸਤਿਗੁਰ ਨਾਨਕ ਤੋਂ, ਸਦਾ ਸਦਾ ਬਲਿਹਾਰੇ ਸਤਿਗੁਰ ਨਾਨਕ ਤੋਂ। ਸਦਾ ਸਦਾ ਬਲਿਹਾਰੇ ਸਤਿਗੁਰੂ ਨਾਨਕ ਤੋਂ।
ਉਧਰੇ ਸੁਣਦੇ
ਬਿਨ ਸੇ ਪਾਪ ਕਨੇ ਬਸ ਉਪਰੇ ਤੁਮ ਗਦ ਕੋ ਤਾਰੇਆਹਨ ਪਾਰੇ ਉਤਾਰੇ ਨਾਨਕ ਦਾਸ ਤੇਰੀ ਸ਼ਰਨਾਈ ਗੁਰੂ ਨਾਨਕ ਪਾਤਸ਼ਾਹ ਨੇ, ਸਤਿਗੁਰਾਂ ਦੀ ਬਾਣੀ ਨੇ, ਗੁਰੂ ਦੀ ਕਮਾਈ ਨੇ, ਸੱਚੇ ਪਾਤਸ਼ਾਹ ਦੀ ਕਮਾਈ ਨੇ ਇਨਸਾਨਾਂ ਨੂੰ ਹੀ ਨਹੀਂ ਤਾਰਿਆ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਸ਼ੂਆਂ ਨੂੰ, ਪ੍ਰੇਤਾਂ ਨੂੰ ਔਰ ਸਾਧ ਸੰਗ ਜੀਵ ਜੰਤੂਆਂ ਨੂੰ, ਸਭ ਨੂੰ ਹੀ ਤਾਰਿਆ, ਸਭ ਦਾ ਭਲਾ ਕੀਤਾ। ਉਹ ਮੇਰੇ ਗੁਰੂ ਨਾਨਕ ਸਾਹਿਬ ਸੁਣੀ ਪੁਕਾਰ, ਧਰਤੀ ਦੀਆਂ ਪੁਕਾਰਾਂ, ਜੀਵਾਂ ਦੀਆਂ ਪੁਕਾਰਾਂ ਔਰ ਯਾਦ ਰੱਖੋ ਸਿੱਧ ਪੁਰਸ਼ਾਂ ਦੀਆਂ ਪੁਕਾਰਾਂ, ਅਰਦਾਸਾਂ, ਬੇਨਤੀਆਂ ਕਿ ਆਓ ਮਹਾਰਾਜ, ਕਰੋ ਕਿਰਪਾ। ਉਹ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਸਤਿਗੁਰ ਸੱਚੇ ਪਾਤਸ਼ਾਹ ਦਾ ਮਾਤ ਲੋਕ ਵਿੱਚ ਕੱਤਕ ਦੀ ਪੂਰਨਮਾਸ਼ੀ ਸਤਿਗੁਰ ਸੱਚੇ ਪਾਤਸ਼ਾਹ ਰਾਤੀ 1:13 'ਤੇ, ਕਿਤੇ 1:15 ਦਾ ਟਾਈਮ ਦੱਸਿਆ ਹੈ, ਮਾਤ ਲੋਕ ਵਿੱਚ ਉਤਰੇ, ਜਿਨ੍ਹਾਂ ਦਾ ਦੀਦਾਰ, ਜਿਨ੍ਹਾਂ ਦਾ ਦਰਸ਼ਨ ਸਭ ਤੋਂ ਪਹਿਲਾਂ ਦੌਲਤਾਂ ਦਾਈ ਨੇ ਕੀਤਾ। ਦੌਲਤਾਂ ਦਾਈ ਨੇ ਦੀਦਾਰ ਕੀਤਾ, ਸਭ ਤੋਂ ਪਹਿਲਾਂ ਦਰਸ਼ਨ ਗੁਰੂ ਨਾਨਕ ਦਾ ਦੌਲਤਾਂ ਦਾਈ ਨੇ ਕੀਤਾ। ਔਰ ਇਹੋ ਜਿਹਾ ਸਮਾਂ ਉਸ ਵੇਲੇ ਇਤਿਹਾਸ ਦੱਸਦਾ ਵਰਤ ਗਿਆ ਕਿ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇਰਾ। ਇਹ ਹਾਲਾਤ ਦੌਲਤਾਂ ਦਾਈ ਦਾ ਹੋ ਗਿਆ ਸੀ। ਜਬ ਤੇਰਾ ਦਰਸ਼ਨ ਪਾਇਆ ਜੀ, 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 ਦਰਸ਼ਨ ਪਾਇਆ ਜੀ, ਜਬ ਤੇਰਾ ਦਰਸ਼ਨ ਪਾਇਆ ਜੀ, ਦਰਸ਼ਨ ਪਾਇਆ ਜੀ, ਦਰਸ਼ਨ ਪਾਇਆ ਜੀ, ਤੇਰਾ ਦਰਸ਼ਨ ਪਾਇਆ ਜੀ, ਦਰਸ਼ਨ ਪਾਇਆ ਜੀ,
ਜਬ ਤੇਰਾ ਦਰਸ਼ਨ ਪਾਇਆ ਜੀ, ਜਬ ਤੇਰਾ ਦਰਸ਼ਨ ਪਾਇਆ ਜੀ, ਜਬ ਤੇਰਾ ਦਰਸ਼ਨ ਪਾਇਆ ਜੀ, ਜਬ ਤੇਰਾ ਦਰਸ਼ਨ ਪਾਇਆ ਜੀ,
ਉਤਰ ਗਿਆ ਮੇਰੇ ਮਨ ਕਾ ਸੰਸਾਰ, ਉਤਰ ਗਿਆ ਮੇਰੇ ਮਨ ਕਾ ਸੰਸਾਰ, ਇਹੋ ਜਿਹੀ ਅਵਸਥਾ ਦੌਲਤਾਂ ਦਾਈ ਦੀ ਬਣ ਗਈ ਕਿ ਸਾਧ ਸੰਗਤ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਅੰਦਰ ਸੱਚਾ ਨੇਹੋਂ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ। ਗੁਰੂ ਨਾਨਕ ਸਾਹਿਬ ਦਾ ਦੀਦਾਰ ਸਾਰੀ ਦੁਨੀਆ ਨੇ ਉਸ ਸਮੇਂ ਵਿੱਚ ਜਿੱਥੇ ਜਿੱਥੇ ਵੀ ਸਤਿਗੁਰ ਗਏ 1469 ਤੋਂ ਲੈ ਕੇ 1539 ਤੱਕ ਬੇਅੰਤ ਹੀ ਸੰਗਤਾਂ ਨੇ ਕੀਤਾ, ਪਿਆਰਿਆਂ ਨੇ ਕੀਤਾ, ਪਸ਼ੂਆਂ ਪੰਛੀਆਂ ਨੇ ਕੀਤਾ, ਬਨਸਪਤੀ ਨੇ ਕਰਿਆ, ਪਹਾੜਾਂ ਪਰਬਤਾਂ ਨੇ ਕੀਤਾ, ਸਿੱਧਾਂ ਸਾਧੂਆਂ ਸੰਤਾਂ ਨੇ ਕੀਤਾ, ਪਰ ਸਭ ਤੋਂ ਪਹਿਲਾ ਦਰਸ਼ਨ ਕੀਤਾ ਗੁਰੂ ਨਾਨਕ ਸਾਹਿਬ ਦਾ ਦੌਲਤਾਂ ਦਾਈ ਨੇ, ਜਿਹਨੂੰ ਗੁਰੂ ਨਾਨਕ ਦੇ ਦੀਦਾਰਿਆਂ ਵਿੱਚੋਂ ਤਿੰਨਾਂ ਲੋਕਾਂ ਦਾ ਗਿਆਨ ਹੋਇਆ। ਤਿੰਨਾਂ ਲੋਕਾਂ ਦਾ ਗਿਆਨ ਉਹਦੇ ਅੰਦਰ ਬੋਲਣ ਲੱਗ ਪਿਆ। ਜੋ ਕੁਛ ਉਸਨੇ ਦੇਖਿਆ ਉਹਨੇ ਉਸੇ ਵੇਲੇ ਸਾਧ ਸੰਗਤ ਬੱਚੇ ਨੂੰ ਸੰਭਾਲਿਆ ਤਾਂ ਵਿਹੜੇ ਵਿੱਚ ਆ ਕੇ ਉੱਚੀਆਂ ਉੱਚੀਆਂ ਬਾਹਾਂ ਕਰਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਦੇਖੋ, ਉਹ ਦੇਖੋ, ਉਹ ਦੇਖੋ ਦਾ ਰੌਲਾ ਪਾ ਰਹੀ ਹੈ ਔਰ ਕੀ ਕਹਿ ਰਹੀ ਹੈ। ਇੱਕ ਜੋਤ ਨਿਰੰਜਨੀ ਆਈ ਹੈ ਫੁੱਲ ਬਰਸਾਉਣ ਦੇਵਤੇ, ਜੋਤ ਨਿਰੰਜਨੀ ਆਈ ਹੈ ਫੁੱਲ ਬਰਸਾਉਣ ਦੇਵਤੇ, ਬਰਸਾਉਣ ਦੇਵਤੇ। ਸਾਰੇ ਬੋਲੋ, ਕਰ ਲਓ ਰਸਨਾ ਪਵਿੱਤਰ। ਅੱਧੀ ਰਾਤ ਬਾਹਾਂ ਖੜੀਆਂ ਕਰਕੇ ਜੋ ਦੇਖਿਆ ਸੀ ਉਹ ਆਪਣੇ ਮੁੱਖ ਤੋਂ ਉੱਚੀ ਉੱਚੀ ਅਲਾਪਣਾ ਸ਼ੁਰੂ ਕਰ ਦਿੱਤਾ, ਰੌਲਾ ਪੈ ਗਿਆ, ਵਿਹੜੇ ਵਾਲੇ ਆ ਗਏ, ਪਿਤਾ ਜੀ ਆ ਗਏ, ਕਾਲੂ ਜੀ ਆ ਗਏ, ਭਾਵ ਕੀ ਹੋਇਆ ਕੀ ਹੋਇਆ। ਜਦੋਂ ਇਹੋ ਜਿਹਾ ਸਮਾਂ ਕਿਸੇ ਦੇ ਵੀ ਘਰ ਹੋਵੇ, ਆਖਰ ਖਬਰ ਦੀ ਕੋਈ ਨਾ ਕੋਈ ਉਡੀਕ ਹੋਇਆ ਕਰਦੀ। ਆਖੋ ਸਤਨਾਮ। ਔਰ ਸਾਧ ਸੰਗਤ ਕਾਲੂ ਜੀਆਂ ਦੇ, ਪਟਵਾਰੀ ਜੀਆਂ ਦੇ ਗਲ ਲੱਗ ਕੇ, ਗਲਣਾ ਲੱਗ ਕੇ, ਔਰ ਸਾਧ ਸੰਗਤ ਗਲਵੱਕੜੀ 'ਚ ਲੈ ਕੇ ਕਹਿਣ ਲੱਗੀ, ਤੁਹਾਨੂੰ ਵਧਾਈਆਂ, ਤੁਹਾਨੂੰ ਵਧਾਈਆਂ, ਵਧਾਈਆਂ, ਵਧਾਈਆਂ ਕਰਦੀ ਕਰਦੀ, ਭਾਵੇਂ ਜਾਣ ਭਾਵੇਂ ਨਾ ਜਾਣ ਤੇਰੇ ਪਰਮੇਸ਼ਰ ਆਇਆ ਹੈ, ਭਾਵੇਂ ਜਾਣ ਭਾਵੇਂ ਨਾ ਜਾਣ ਪਰਮੇਸ਼ਰ ਆਇਆ ਹੈ, ਭਾਵੇਂ ਨਾ ਜਾਣ ਤੇਰੇ ਪਰਮੇਸ਼ਰ ਆਇਆ ਹੈ, ਭਾਵੇਂ ਜਾਣ ਭਾਵੇਂ ਨਾ ਜਾਣ ਤੇਰੇ ਪਰਮੇਸ਼ਰ ਆਇਆ ਹੈ, ਤੇਰੇ ਪਰਮੇਸ਼ਰ ਆਇਆ ਹੈ, ਭਾਵੇਂ ਜਾਣ ਭਾਵੇਂ ਪਰਮੇਸ਼ਰ ਆਇਆ ਹੈ, 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 ਪਰਮੇਸ਼ਰ ਭਾਵੇਂ ਜਾਣ ਭਾਵੇਂ ਨਾ ਜਾਣ ਤੇਰੇ ਪਰਮੇਸ਼ਰ ਆਇਆ, ਭਾਵੇਂ ਜਾਣ ਭਾਵੇਂ ਨਾ ਜਾਣ ਤੇਰੇ ਪਰਮੇਸ਼ਰ ਆਇਆ ਹੈ, ਦੌਲਤਾਂ ਦਾਈ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਪਟਵਾਰੀ ਸਾਹਿਬ ਕਲਿਆਣ ਦਾਸ ਕਾਲੂ ਜੀਆਂ ਨੂੰ ਬਹੁਤ ਹੀ ਉੱਚੀਆਂ ਆਵਾਜ਼ਾਂ 'ਚ ਖਿੜੇ ਹੋਏ ਚਿਹਰੇ ਦੇ ਨਾਲ ਕਹਿ ਰਹੀ ਹੈ ਕਿ ਮੈਂ ਜੋ ਦੇਖਿਆ, ਮੇਰੇ ਹੱਥਾਂ ਵਿੱਚ ਹਜ਼ਾਰਾਂ ਬੱਚਿਆਂ ਨੇ ਜਨਮ ਲਿਆ, ਅੱਜ ਮੈਂ ਅਨੋਖਾ ਸਮਾਂ ਦੇਖਿਆ, ਅਨੋਖਾ ਬੱਚਾ ਦੇਖਿਆ, ਅਨੋਖਾ ਕ੍ਰਿਸ਼ਮਾ ਦੇਖਿਆ ਜਿਹੜਾ ਮੈਂ ਜ਼ਿੰਦਗੀ 'ਚ ਪਹਿਲਾਂ ਕਦੀ ਵੀ
ਨਹੀਂ ਦੇਖਿਆ।
ਆਖੋ ਸਤਨਾਮ।
ਸ੍ਰੀ ਵਾਹਿਗੁਰੂ ਜੀ।
ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਬੱਚਾ ਮੇਰੇ ਹੱਥ 'ਚ ਕਿਹੜੇ ਵੇਲੇ ਆ ਗਿਆ, ਫਿਰ ਉਹਦੇ ਚਿਹਰੇ 'ਤੇ ਨੂਰ ਹੈ, ਫਿਰ ਇੱਥੇ ਹੀ ਵਸ ਨਹੀਂ, ਕਮਰਾ ਸਾਰਾ ਲਾਈਟ ਨਾਲ ਭਰ ਗਿਆ, ਇੱਥੇ ਹੀ ਵਸ ਨਹੀਂ, ਮੈਂ ਉੱਪਰ ਨੂੰ ਦੇਖਿਆ, ਮੈਨੂੰ ਐਂ ਨਹੀਂ ਲੱਗਿਆ ਮੈਂ ਕਮਰੇ ਵਿੱਚ ਹੈ, ਔਰ ਮੈਂ ਉੱਪਰ ਨੂੰ ਦੇਖਿਆ, ਕਮਰੇ ਤੋਂ ਬਾਹਰ ਆ ਕੇ ਦੇਖਿਆ, ਤਲਵੰਡੀ ਦੇ ਉੱਤੇ, ਰਾਏ ਭੋਏ ਦੀ ਤਲਵੰਡੀ ਦੇ ਉੱਤੇ ਮੈਨੂੰ 33 ਕਰੋੜ ਦੇਵੀ ਦੇਵਤਾ ਫੁੱਲ ਵਰਸਾਉਂਦਾ ਨਜ਼ਰ ਆਇਆ। ਤੇਰੇ ਘਰ ਕੋਈ ਅਗੰਮੀ ਜੋਤ ਆਈ ਹੈ, ਇਹੋ ਜਿਹੀਆਂ ਡੂੰਘੀਆਂ ਵਿਚਾਰਾਂ ਪਟਵਾਰੀ ਜੀ ਨੂੰ ਦੇ ਰਹੀ ਹੈ, ਸਾਰੇ ਖੜ੍ਹੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ, ਹੈਰਾਨ ਹੋਏ। ਪੁੱਤਰ ਜੰਮਿਆ ਵਧਾਈਆਂ ਤਾਂ ਠੀਕ ਹੈ ਕਿਹਾ ਜਾ ਸਕਦਾ, ਪਰ ਇਹ ਜੋ ਗੱਲਾਂ ਕਰਦੀ ਹੈ ਇਹ ਗੱਲਾਂ ਕਿਹੋ ਜਿਹੀਆਂ ਕਰਦੀ, ਕਿਉਂਕਿ ਇਹਨਾਂ ਗੱਲਾਂ ਦਾ ਇਹਨਾਂ ਵਿਚਾਰਾਂ ਦਾ ਸੁਪਨਾ ਵੀ ਨਹੀਂ ਸੀ, ਸੋਚਿਆ ਵੀ ਨਹੀਂ ਸੀ, ਇਹਨਾਂ ਬਾਰੇ ਕਦੀ ਨਹੀਂ ਸੀ ਮਨ 'ਚ ਖਿਆਲ ਆਇਆ। ਇੰਨਾ ਤਾਂ ਹੁੰਦਾ ਹੀ ਹੈ ਪੁੱਤਰ ਪੈਦਾ ਹੋਵੇਗਾ, ਪੁੱਤਰੀ ਪੈਦਾ ਹੋਵੇਗੀ, ਪਰ ਇਹ ਨਹੀਂ ਵੀ ਜੋ ਇਹ ਕਹਿ ਰਹੀ ਹੈ। ਹੁਣ ਦਰਗਾਹੀ ਬੋਲ ਦਰਗਾਹੀ ਬਚਨ ਦੌਲਤਾਂ ਦਾਈ ਦੇ ਮੁੱਖ ਤੋਂ ਨਿਕਲਦੇ ਪਏ ਸੀ, ਉਹਨੂੰ ਚੁੱਪ ਕਰਾਉਣ ਦਾ ਵੀ ਯਤਨ ਕਰਦੇ ਪਰ ਨਹੀਂ। ਮਾਫ਼ ਕਰਨਾ ਇੱਥੇ ਦੂਸਰੀ ਵਿਚਾਰ ਨਾਲ ਹੈ। ਗੁਰੂ ਨਾਨਕ ਸਾਹਿਬ ਰਾਏ ਭੋਏ ਦੀ ਤਲਵੰਡੀ 'ਚ ਪ੍ਰਗਟ ਹੋਏ, ਧਰਤੀ ਦਾ ਕੋਈ ਪੂਰਬਲਾ ਕਰਮ ਹੈ, ਧਰਤੀ ਦਾ ਕੋਈ ਪੂਰਬਲਾ ਭਾਗ ਹੈ। ਧਰਤੀ ਧਰਤੀ ਵਿੱਚ ਵੀ ਬੜਾ ਫਰਕ ਹੈ, ਇੱਕ ਧਰਤੀ ਉਹ ਹੈ, ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਧਰਤੀ ਪੂਜਣ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਉਹ ਧਰਤੀ ਪੂਜਣ ਯੋਗ ਹੈ। ਇੱਕ ਉਹ ਧਰਤੀ ਹੈ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ, ਦਿਨੇ ਜਾਂਦਿਆਂ ਵੀ ਡਰ ਹੈ। ਇੱਕ ਉਹ ਧਰਤੀ ਹੈ ਜਿਹੜੀ ਧਰਤੀ ਲੱਖਾਂ ਲੋਕਾਂ ਦਾ, ਹਜ਼ਾਰਾਂ ਲੋਕਾਂ ਦਾ ਰੋਜ਼ ਜੀਵਨ ਵਿਗਾੜ ਦਿੰਦੀ ਹੈ। ਕੋਈ ਸਿਨੇਮਾ ਲੈ ਲਓ, ਕੋਈ ਹੋਰ ਕਲੱਬ ਲੈ ਲਓ, ਹੋਰ ਬਥੇਰੀਆਂ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਜੀਵਨ ਨੂੰ ਵਿਗਾੜਿਆ ਜਾਂਦਾ ਹੈ, ਜਿੱਥੇ ਜੀਵਨ ਨੂੰ ਬਰਬਾਦ ਕੀਤਾ ਜਾਂਦਾ ਹੈ। ਇੱਕ ਉਹ ਧਰਤੀ ਹੈ ਜਿਹੜੀ ਜੀਵਨ ਨੂੰ ਵਿਗਾੜਦੀ ਹੈ, ਹਜ਼ਾਰਾਂ ਲੋਕਾਂ ਦਾ ਰੋਜ਼ ਦਾ ਜੀਵਨ ਬਰਬਾਦ ਕਰਦੀ ਹੈ। ਇੱਕ ਉਹ ਧਰਤੀ ਹੈ ਜਿਵੇਂ ਬੰਗਲਾ ਸਾਹਿਬ ਲੈ ਲਓ, ਜਿਵੇਂ ਸ਼ੀਸ਼ਗੰਜ ਸਾਹਿਬ ਲੈ ਲਓ, ਉਸ ਧਰਤੀ ਦੇ ਉੱਤੇ ਹਜ਼ਾਰਾਂ ਲੋਕਾਂ ਨੂੰ ਰੋਜ਼ ਮੱਥਾ ਟੇਕ ਕੇ ਮਨ ਨੂੰ ਸ਼ਾਂਤੀ ਪ੍ਰਾਪਤ। ਬੰਗਲਾ ਸਾਹਿਬ ਦੀ ਧਰਤੀ ਕਿਸੇ ਨੂੰ ਵਿਗਾੜਦੀ ਨਹੀਂ ਹੈ, ਕਿਸੇ ਨੂੰ ਬਰਬਾਦ ਨਹੀਂ ਕਰਦੀ, ਸਗੋਂ ਬਰਬਾਦ ਹੋਇਆਂ ਨੂੰ ਵੀ ਆਬਾਦ ਕਰਦੀ ਹੈ। ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਲੈ ਲਓ, ਉਹ ਵੀ ਤਾਂ ਧਰਤੀ ਹੈ। ਤਰਨ ਤਾਰਨ ਸਾਹਿਬ ਲੈ ਲਓ, ਉਹ ਵੀ ਤਾਂ ਧਰਤੀ ਹੈ। ਗੋਇੰਦਵਾਲ ਸਾਹਿਬ ਲੈ ਲਓ, ਉਹ ਵੀ ਤਾਂ, ਜਿਸ ਧਰਤੀ ਦੀ ਧੂੜੀ ਵੀ ਚੁੱਕ ਕੇ ਲੋਕ ਮੱਥੇ ਨੂੰ ਲਾਉਂਦੇ ਨੇ। ਵਿੱਚ ਨੂੰ ਜਿੱਥੋਂ ਯਾਤਰੀ ਤੁਰਦਾ ਹੈ ਅਤੇ ਦਰਬਾਰ ਸਾਹਿਬ ਪਹੁੰਚਦਾ, ਵਿੱਚ ਨੂੰ ਕਈਆਂ ਦਾ ਹਜ਼ਾਰਾਂ ਕਿਲੋਮੀਟਰ ਦਾ ਫਰਕ ਹੁੰਦਾ, ਸਫ਼ਰ ਹੁੰਦਾ। ਉਹ ਹਜ਼ਾਰਾਂ ਕਿਲੋਮੀਟਰ ਧਰਤੀ ਤੋਂ ਤੁਰ ਕੇ ਆ ਗਿਆ, ਉਹਨੇ ਰਸਤੇ 'ਚ ਕਿਤੇ ਵੀ ਧਰਤੀ ਨੂੰ ਨਮਸਕਾਰ ਨਹੀਂ ਕੀਤੀ। ਖਿਆਲ ਕਰੋ, ਉਹਨੇ ਕਿਤੇ ਵੀ ਧਰਤੀ ਨੂੰ ਧੂੜੀ ਚੁੱਕ ਕੇ ਮੱਥੇ ਨੂੰ ਨਹੀਂ ਲਾਈ, ਹਜ਼ਾਰਾਂ ਕਿਲੋਮੀਟਰ ਧਰਤੀ 'ਤੇ ਚੱਲ ਕੇ ਆ ਗਿਆ। ਔਰ ਦੇਖਣਾ ਜਦੋਂ ਦਰਬਾਰ ਸਾਹਿਬ ਪਹੁੰਚਿਆ, ਅਜੇ ਹਰਿਮੰਦਰ ਸਾਹਿਬ ਅੰਦਰ ਜਾ ਕੇ ਤਾਂ ਮੱਥਾ ਟੇਕਣਾ ਹੀ ਹੈ। ਜਿਹੜਾ ਸ਼ਰਧਾਲੂ ਹੈ, ਜਿਹੜਾ ਪ੍ਰੇਮੀ ਹੈ, ਜਿਹੜਾ ਗੁਰੂ ਰਾਮਦਾਸ ਮਹਾਰਾਜ ਦੇ ਪਿਆਰ 'ਚ ਰੰਗਿਆ ਹੋਇਆ, ਉਹ ਤਾਂ ਅੰਮ੍ਰਿਤਸਰ ਸਾਹਿਬ ਪਹੁੰਚਦਿਆਂ ਹੀ ਧਰਤੀ ਨੂੰ ਸਿਜਦੇ ਕਰਨ ਅੱਗੇ ਦਰਸ਼ਨੀ ਡਿਉੜੀ 'ਤੇ ਜਾ ਕੇ, ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨਹੀਂ ਹੈ। ਅੰਦਰ ਗੇਟ ਵੜਦਿਆਂ ਸਾਰੀ ਗੁਰੂ ਗ੍ਰੰਥ ਸਾਹਿਬ ਉੱਥੇ ਪ੍ਰਕਾਸ਼ ਨਹੀਂ, ਗੁਰੂ ਗ੍ਰੰਥ ਸਾਹਿਬ ਅਤੇ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੈ। ਕਈਆਂ ਨੂੰ ਭੁਲੇਖਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਦੇ ਨੂੰ ਹੀ ਮੱਥਾ ਟੇਕਣਾ ਚਾਹੀਦਾ, ਪਰ ਸ਼ਰਧਾ ਹੋਵੇ, ਭਾਵਨਾ ਹੋਵੇ, ਪਿਆਰ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਦਾ ਮੱਥਾ ਕਿਤੇ ਵੀ ਟੇਕਿਆ ਆਖੋ ਸਤਨਾਮ। ਮਹਾਰਾਜ ਦੇ ਨਾਂ ਦਾ ਮੱਥਾ ਕਿਤੇ ਵੀ ਟੇਕਿਆ ਜਾ ਸਕਦਾ, ਐਸੀ ਕੋਈ ਗੱਲ ਨਹੀਂ। ਹਾਂਜੀ, ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਜਾਂਦਿਆਂ ਹੀ ਸਿਰ ਝੁਕਣਾ ਸ਼ੁਰੂ ਹੋ ਜਾਂਦਾ, ਅੰਦਰ ਵੜਦਿਆਂ ਹੀ ਮੱਥਾ ਟੇਕੀਦਾ, ਦਰਸ਼ਨੀ ਡਿਉੜੀ 'ਤੇ ਜਾ ਕੇ ਮੱਥਾ ਟੇਕੀਦਾ। ਪੌੜੀਆਂ ਤੋਂ ਥੱਲੇ ਉੱਤਰ ਗਏ, ਸਰੋਵਰ ਸਾਹਿਬ ਦੇ ਕੰਢੇ ਪਹੁੰਚ ਗਏ, ਉੱਥੇ ਜਾ ਕੇ ਫਿਰ ਮੱਥਾ ਪਰਿਕਰਮਾ ਕਰਕੇ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫਿਰ ਮੱਥਾ, ਜਿੰਨੇ ਮੱਥੇ ਪਹਿਲਾਂ ਟੇਕੇ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਟੇਕੇ ਗਏ ਨੇ, ਉਹ ਵੀ ਗੁਰੂ ਰਾਮਦਾਸ ਮਹਾਰਾਜ ਨੂੰ ਹੀ। ਹਾਂਜੀ, ਉਹ ਧਰਤੀ ਵੀ ਪੂਜਣ ਯੋਗ ਹੈ ਜਿੱਥੇ ਸੋ ਥਾਨ ਸੁਹਾਵਾ ਜੀ।